ਨ੍ਰਿਤ ਨ੍ਰਿਤੇ ਨ੍ਰਿਤ ਦੇ ਵਿੱਚ ਨ੍ਰਿਤ ਰੂਪ ਹੋ ਕੇ ਤੂੰ ਬੈਠਾ, ਕਿਉਂਕਿ ਜੇ ਤੂੰ ਨ੍ਰਿਤ ਵਿੱਚ ਨ੍ਰਿਤ ਰੂਪ ਹੋ ਕੇ ਨਾ ਬੈਠੇ ਤਾਂ ਨ੍ਰਿਤ ਵੀ ਫਿੱਕਾ ਪੈ ਜਾਂਦਾ। ਨਮੋ ਨਾਦ ਨਾਦੇ, ਨਾਦ ਦੇ ਵਿੱਚ ਨਾਦ ਰੂਪ ਹੋ ਕੇ ਬੈਠਾ, ਸ਼੍ਰਵਣ ਵਿੱਚ ਆਵਾਜ਼ ਰੂਪ ਹੋ ਕੇ ਬੈਠਾ। ਆਵਾਜ਼ ਵਿੱਚ ਵਾਹਿਗੁਰੂ ਹੈ, ਦੇਖਣ ਵਾਲਿਆਂ ਨੂੰ ਦਿਖਦਾ ਹੈ। ਜਿਹੜੀ ਆਪਾਂ ਆਵਾਜ਼ ਬੋਲਦੇ ਹਾਂ ਇਹਦੇ ਵਿੱਚ ਵੀ ਉਹ ਆਪ ਬੈਠਾ। ਨਮੋ ਪਾਨ ਪਾਨੇ, ਪਾਨ ਨਾਮ ਹੱਥਾਂ ਦਾ ਹੈ, ਹੱਥ ਤਾਂ ਹੈ ਪਰ ਹੱਥ ਮਿੱਟੀ ਹੈ। ਇਹਦੇ ਵਿੱਚ ਜਿਹੜੀ ਸੱਤਾ ਕੰਮ ਕਰਦੀ ਹੈ ਉਸ ਸੱਤਾ ਨੂੰ ਨਮਸਕਾਰ ਹੈ। ਅਧਰੰਗ ਹੋ ਜਾਂਦਾ ਕਈਆਂ ਨੂੰ, ਪਾਸਾ ਮਾਰਿਆ ਜਾਂਦਾ, ਕਈਆਂ ਨੂੰ ਪੋਲੀਓ ਹੋ ਜਾਂਦਾ, ਲੱਤ ਖੜ ਜਾਂਦੀ ਉਹਨਾਂ ਦੀ, ਹੱਥ ਖੜ ਜਾਂਦਾ, ਉੱਥੋਂ ਸੱਤਾ ਖਿੱਚ ਲੈਂਦਾ ਆਪਣੀ। ਮਹਾਰਾਜ ਇਹਨੂੰ ਤੁਸੀਂ ਇਉਂ ਕਿਉਂ ਕੀਤਾ? ਕਹਿੰਦੇ ਦੱਸਾਂ, ਇਹਨੇ ਫਲਾਨੇ ਸਮੇਂ ਤੇ ਆਹ ਗੁਨਾਹ ਕੀਤਾ ਸੀ, ਇਹ ਉਹਦੀ ਸਜ਼ਾ ਦੇ ਰਿਹਾ, ਮੈਨੂੰ ਹਿਸਾਬ ਬਰਾਬਰ ਕਰ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨੇ ਸਰੀਰ ਵਿੱਚ ਤੁਹਾਡੇ ਸੱਤਾ ਕੰਮ ਕਰਦੀ ਹੈ, ਅੱਖਾਂ ਦੇਖਦੀਆਂ ਨੇ, ਮਲਕਾਂ ਝਮਕਦੇ ਹਾਂ, ਇਹ ਸਭ ਮੇਰੀ ਸੱਤਾ ਨਾਲ ਹੀ ਕਰ ਰਹੇ ਹੋ। ਮੇਰੀ ਸੱਤਾ ਤੋਂ ਬਿਨਾਂ ਜ਼ੁਬਾਨ ਕੰਮ ਨਹੀਂ ਕਰ ਸਕਦੀ, ਕੰਨ ਸੁਣ ਨਹੀਂ ਸਕਦੇ, ਕਿਤੇ ਭੁਲੇਖੇ ਚ ਨਾ ਰਹਿ ਜਾਇਓ, ਸਾਰੇ ਸਰੀਰ ਵਿੱਚ ਬੈਠ ਕੇ ਮੈਂ ਹੀ ਕਿਰਿਆ ਕਰਦਾ। ਨਮੋ ਬਾਦ ਬਾਦੇ, ਬਾਦ ਝਗੜੇ ਵਿੱਚ ਝਗੜਾ ਰੂਪ ਹੋ ਜਾਂਦੇ ਹੋ, ਗੱਲ ਕੁਛ ਵੀ ਨਹੀਂ ਹੁੰਦੇ, ਇਹ ਮਾਮੂਲੀ ਗੱਲ ਤੋਂ ਕਈ ਵਾਰ ਝਗੜਾ ਹੋ ਜਾਂਦਾ। ਗੱਲ ਕੀ ਸੀ? ਗੱਲ ਕੁਛ ਵੀ ਨਹੀਂ ਸੀ। ਬਾਅਦ ਵਿੱਚ ਕਹਿੰਦੇ ਕਈ ਕਤਲ ਹੋ ਜਾਂਦੇ ਨੇ, ਕਈ ਮਰ ਜਾਂਦੇ ਨੇ, ਕਈ ਹਸਪਤਾਲ ਚ। ਬਈ ਗੱਲ ਕੀ ਸੀ? ਗੱਲ ਤਾਂ ਕੁਛ ਨਹੀਂ ਸੀ ਬਸ ਜੀ, ਇੱਕ ਰੁਪਈਆ ਇਹਨੇ ਦੇਣਾ ਸੀ, ਇਹਦਾ ਇੱਕ ਰੁਪਈਏ ਪਿੱਛੇ ਲੜ ਪਏ। ਗੱਲ ਵੱਧਦੀ ਵੱਧਦੀ ਵੱਧ ਗਈ, ਉਹਨੇ ਉਹਦੇ ਥੱਫੜ ਮਾਰਤਾ, ਉਹਨੇ ਉਹਦੇ ਮੁੱਕੀ ਮਾਰਤੀ, ਉਹਨੇ ਉਹਦੇ ਜੁੱਤੀ ਮਾਰੀ, ਫਿਰ ਉਹ ਡੰਡਾ ਮਾਰਿਆ, ਉਹਨੇ ਕਿਰਪਾਨ ਮਾਰਤੀ, ਤਲਵਾਰ ਮਾਰਤੀ, ਗੋਲੀ ਮਾਰਤੀ। ਮਹਾਰਾਜ ਕਹਿੰਦੇ ਝਗੜੇ ਨੂੰ ਵੀ ਮੈਂ ਹੀ ਵਧਾਉਂਦਾ। ਵਾਸਤਵ ਵਿੱਚ ਮਾੜੀ ਜਿਹੀ ਗੱਲ ਪਿੱਛੇ ਝਗੜਾ ਹੋ ਨਹੀਂ ਸਕਦਾ, ਪਰ ਮੈਂ ਵਧਾ ਦਿੰਦਾ। ਕਹਿੰਦੇ ਮੈਂ ਬਾਅਦ ਵਿੱਚ ਬਾਦ ਰੂਪ ਵੀ ਹੋ ਜਾਂਦਾ, ਜੇ ਮੈਂ ਝਗੜੇ ਨੂੰ ਘਟਾਉਣਾ ਚਾਹਾਂ ਮੈਂ ਘਟਾ ਸਕਦਾ। ਜਿੰਨਾ ਮਰਜ਼ੀ ਵੱਡਾ ਝਗੜਾ ਬਣਾ ਦੇਣ, ਭਾਵੇਂ ਵਰਲਡ ਵਾਰ ਲਾ ਦੇਣ, ਜੇ ਘਟਾਉਣੀ ਹੋਵੇ ਤਾਂ ਗੱਲ ਐਂ ਮੁੱਕ ਜਾਂਦੀ ਜਿਵੇਂ ਪਤਾ ਹੀ ਨਹੀਂ, ਗੱਲ ਹੋਈ ਹੀ ਨਹੀਂ ਹੁੰਦੀ ਕੋਈ। ਇਸ ਕਰਕੇ ਕਹਿੰਦੇ ਝਗੜਿਆਂ ਵਿੱਚ ਝਗੜਾ ਰੂਪ ਵੀ ਮੈਂ ਆਪ ਹੀ ਹਾਂ, ਉਹਨੂੰ ਵੀ ਮੈਂ ਹੀ ਸੱਤਾ ਦਿੰਦਾ। ਉੱਥੇ ਵੀ ਜਰਾ ਗੁੱਸਾ ਆਵੇ ਤਾਂ ਸੋਚ ਲਿਆ ਕਰੋ ਕਿ ਮਹਾਰਾਜ ਸ਼ਾਂਤੀ ਰੱਖੋ, ਸ਼ਾਂਤੀ, ਬਸ ਸ਼ਾਂਤੀ ਮੰਗ ਲਓ ਸੱਚੇ ਪਾਤਸ਼ਾਹ। ਮਹਾਰਾਜ ਦੇਖੋ ਕਿਤੇ ਝਗੜਾ ਹੀ ਨਾ ਹੋ ਜਾਏ ਕੋਈ। ਅਨੰਗੀ ਅਨ ਅੰਗੀ, ਅੰਗਾਂ ਤੋਂ ਰਹਿਤ ਹੋ ਤੁਸੀਂ, ਨਜ਼ਰ ਨਹੀਂ ਆਉਂਦੇ। ਅਨਾਮੇ ਨਾਮ ਤੋਂ ਰਹਿਤ ਹੋ। ਸਮਸਤੀ ਸਰੂਪੇ, ਸਾਰਿਆਂ ਸਰੂਪਾਂ ਦੇ ਵਿੱਚ ਸਰੂਪ ਰੂਪ ਹੋ ਕੇ ਬੈਠੇ ਹੋ ਤੁਸੀਂ, ਸਾਰੇ ਰੂਪ ਤੇਰੇ ਹੀ ਨੇ। ਪ੍ਰਭੰਗੀ ਪ੍ਰਮਥੇ, ਪ੍ਰਾ ਭੰਗੀ, ਪ੍ਰਾ ਚੰਗੀ ਤਰ੍ਹਾਂ ਭੰਗੀ, ਜਿਹੜੇ ਨੇ ਭੰਗ ਕਰਨ ਵਾਲੇ, ਤੋੜਨ ਵਾਲੇ, ਨਾਸ ਕਰਨ ਵਾਲੇ, ਜਿਹੜੇ ਦੁਸ਼ਟ ਲੋਕ ਨੇ, ਦੁਸ਼ਮਣ ਨੇ, ਉਹਨਾਂ ਨੂੰ ਪ੍ਰਾ ਚੰਗੀ ਤਰ੍ਹਾਂ ਮਾਥੇ ਮਸਲ ਕੇ ਰੱਖ ਦਿੰਦੇ ਹੋ। ਜਿਹੜੇ ਦੁਨੀਆਂ ਨੂੰ ਤੰਗ ਕਰਦੇ ਨੇ, ਨਾਸ ਕਰਦੇ ਨੇ, ਜੇ ਮਸਲ ਕੇ ਰੱਖਣਾ ਹੋਵੇ ਤੁਸੀਂ ਸਕਿੰਟ ਲਾਉਂਦੇ ਹੋ, ਸਭ ਨੂੰ ਮਸਲ ਕੇ ਰੱਖ ਦਿੰਦੇ ਹੋ ਉਹਨਾਂ ਨੂੰ, ਬੜੇ ਬੜੇ ਦੁਸ਼ਟਾਂ ਨੂੰ ਨਾਸ ਕਰ ਦਿੰਦੇ ਹੋ। ਸਮਸਤੀ ਵਿਭੂਤੇ, ਸਮਸਤੀ ਜਿੰਨੀ ਸਾਰੀ ਵਿਭੂਤੇ ਵਿਭੂਤੀ ਹੈ ਨਾ ਮਾਇਆ, ਇਹ ਸਾਰੀ ਤੇਰੀ ਹੋਈ ਹੈ, ਮਾਇਆ ਤੇਰੀ ਹੋਈ ਹੈ, ਸਾਰੀ ਮਾਇਆ ਦੇ ਮਾਲਕ ਤੁਸੀਂ ਹੋ, ਇਸ ਕਰਕੇ ਤੁਹਾਨੂੰ ਮੱਥਾ ਟੇਕਦੇ ਹਾਂ। ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਤੁਸੀਂ ਕਲੰਕ ਤੋਂ ਬਿਨਾਂ ਹੋ, ਨੇ ਕਲੰਕ ਸਰੂਪ ਹੋ। ਵਾਸਤਵ ਚ ਇਹ ਓਰਿਜਨਲ ਅਰਥ ਹੈ, ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਪਰ ਕਈ ਹੁਣ ਨਹੀਂ ਨਾ ਕਹਿਣਾ ਚਾਹੁੰਦੇ ਉਹਨੂੰ ਕਲੰਕੀ ਸਰੂਪੇ, ਪਰ ਉਹ ਕਹਿੰਦੇ ਕਲੰਕੀ ਵਿੱਚ ਵੀ ਤਾਂ ਮੈਂ ਹੀ ਬੈਠਾ ਹੁੰਦਾ। ਜਿਹੜਾ ਬੰਦੇ ਨੂੰ ਕਲੰਕ ਲੱਗ ਜਾਂਦਾ, ਚੰਦਰਮਾ ਨੂੰ ਕਲੰਕ ਲੱਗ ਗਿਆ ਪਰ ਜੋਤ ਤਾਂ ਮੇਰੀ ਹੋਈ ਹੈ, ਇੰਦਰ ਨੂੰ ਕਲੰਕ ਲੱਗ ਗਿਆ ਉਹਦੇ ਵਿੱਚ ਜੋਤ ਤਾਂ ਮੇਰੀ ਹੀ ਕੰਮ ਕਰਦੀ ਹੈ, ਪਰ ਮਹਾਰਾਜ ਉਹ ਤਾਂ ਇੰਦਰ ਨੇ ਗਲਤੀ ਕੀਤੀ ਹੈ ਨਾ, ਤੁਹਾਨੂੰ ਅਸੀਂ ਕਿੱਦਾਂ ਕਲੰਕੀ ਕਹਿ ਸਕਦੇ ਹਾਂ। ਪਰ ਵਾਸਤਵ ਚ ਅਸਲ ਪਾਠ ਇਹੀ ਹੈ, ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਪਰ ਇਹ ਬਣਾ ਤਾਂ ਆਉਂ ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਅਰਥ ਉਹਨਾਂ ਦੋਨਾਂ ਨੂੰ ਹੁਣ ਇੱਕੋ ਹੀ ਹੋ ਗਿਆ, ਕਲੰਕ ਤੋਂ ਬਿਨਾਂ ਹੋ ਤੇ ਨੇ ਕਲੰਕ ਸਰੂਪ ਹੋ ਆਪ। ਪਰ ਵਸਤ ਚ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ ਕਿ ਕਲੰਕੀ ਬੰਦੇ ਵਿਚ ਵੀ ਆਪ ਹੀ ਬੈਠਦੇ ਹੋ ਤੁਸੀਂ। ਪਰ ਮਹਾਰਾਜ ਦਸਵੇਂ ਪਾਤਸ਼ਾਹ 24 ਅਵਤਾਰ ਲਿਖਣ ਤੋਂ ਪਹਿਲਾਂ ਇੱਕ ਗੱਲ ਬੜੀ ਸੋਹਣੀ ਲਿਖਦੇ ਨੇ, ਦੋ ਪੱਤਰੇ ਇਸੇ ਜ਼ੋਰ ਤੇ ਲਾਏ ਮਹਾਰਾਜ ਨੇ ਇਸੇ, ਕਹਿੰਦੇ ਮੈਨੂੰ ਇਸ ਗੱਲੋਂ ਬੜੀ ਹੈਰਾਨਗੀ ਹੁੰਦੀ ਹੈ ਵੀ ਜਦ ਤੁਸੀਂ ਕਿਸੇ ਬੰਦੇ ਚ ਬੈਠ ਕੇ ਉਹਨੂੰ ਪ੍ਰੇਰ ਕੇ ਉਹਦੇ ਕੋਲੋਂ ਪੁੱਠਾ ਕੰਮ ਕਰਾ ਕੇ ਉਹਦੇ ਮੱਥੇ ਤੇ ਕਲੰਕ ਲਾ ਕੇ ਆਪ ਪਾਸੇ ਹੋ ਜਾਂਦੇ ਹੋ, ਜਾਂ ਕਿਸੇ ਬੰਦੇ ਨੂੰ ਵਡਿਆਈ ਦੇਣੀ ਹੁੰਦੀ ਹੈ ਉਹਦੇ ਵਿਚ ਬੈਠ ਕੇ ਉਹਦੋਂ ਚੰਗਾ ਕੰਮ ਕਰਾ ਕੇ ਉਹਨੂੰ ਵਡਿਆਈ ਦੇ ਦਿੰਦੇ ਹੋ ਆਪ ਪਾਸੇ ਹੋ ਜਾਂਦੇ ਹੋ, ਉਹ ਬੰਦਾ ਇਹ ਸਮਝਦਾ ਮੈਂ ਕੀਤਾ ਇਹ ਕੰਮ, ਤੇ ਕਲੰਕੀ ਕਹਿੰਦਾ ਕਿ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ। ਵਾਸਤਵ ਦੇ ਵਿਚ ਮਹਾਰਾਜ ਇਹ ਕੰਮ ਦੋਨੋਂ ਤੁਸੀਂ ਹੀ ਕੀਤੇ ਹੁੰਦੇ ਨੇ। ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਦੰਡ ਦੇਣਾ ਹੁੰਦਾ, ਜਿਹਦੀ ਮੈਂ ਬਦਨਾਮੀ ਕਰਾਉਣੀ ਚਾਹਾਂ ਉਹਦੀ ਮੈਂ ਬਦਨਾਮੀ ਕਰਾ ਦਿੰਦਾ, ਜਿਹਨੂੰ ਮੈਂ ਇੱਜ਼ਤ ਦੇਣੀ ਹੋਵੇ ਉਹਨੂੰ ਮੈਂ ਇੱਜ਼ਤ ਦੇ ਦਿੰਦਾ, ਇਹ ਮੇਰੀ ਮਰਜ਼ੀ। ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਮਹਾਰਾਜ ਕਹਿੰਦੇ ਰਾਜਿਆਂ ਦੇ ਵਿਚ ਵੀ ਰਾਜਾ ਰਾਜੇਸ਼ਵਰੰ, ਰਾਜਿਆਂ ਦਾ ਵੀ ਵੱਡਾ ਰਾਜਾ ਰੂਪ ਤੂੰ ਹੈ, ਪਰਮ ਰੂਪ ਹੈ, ਸਾਰਿਆਂ ਦਾ ਵੱਡਾ ਰੂਪ ਹੈ। ਨਮੋ ਯੋਗ ਯੋਗੇਸ਼ਵਰੰ, ਯੋਗੀਆਂ ਦੇ ਵਿਚ ਵੀ ਯੋਗੀਸ਼ਰ ਰੂਪ ਤੂੰ ਬੈਠਾ ਹੈ ਬਣਿਆ, ਪਰਮ ਸਿੱਧੇ ਪਰਮ ਵੱਡੇ ਸਿੱਧੇ ਬਹੁਤ ਵੱਡੇ ਸਿੱਧ ਰੂਪ ਸਾਰਿਆਂ ਦੇ ਵਿਚ ਪ੍ਰਗਟ ਰੂਪ ਸਿੱਧ ਰੂਪ ਵੱਡਾ ਰੂਪ ਤੇਰਾ ਆਪਣਾ ਹੀ ਹੈ। ਨਮੋ ਰਾਜ ਰਾਜੇਸ਼ਵਰੰ, ਰਾਜਿਆਂ ਦੇ ਵਿਚ ਰਾਜਾ ਰੂਪ ਹੋ ਕੇ ਪਰਮ ਬ੍ਰਿਧੇ ਪਰਮ ਵੱਡਾ ਵੀ ਆਪ ਹੀ ਬਣਿਆ ਬੈਠਾ ਹੈ। ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ, ਸਾਰੇ ਸ਼ਸਤਰਾਂ ਨੂੰ ਪਾਣੇ ਪਾਣ ਨਾਮ ਹੱਥ ਦਾ ਹੈ, ਸ਼ਸਤਰ ਨੂੰ ਹੱਥ ਵਿਚ ਪਕੜ ਕੇ ਰੱਖਣ ਵਾਲਾ ਹੈ ਤੂੰ। ਸ੍ਰੀ ਸਾਹਿਬ ਅਕਾਲ ਪੁਰਖ ਦੇ ਕੋਲ ਹਰ ਵਕਤ ਰਹਿੰਦੀ ਹੈ, ਇਸ ਗੱਲ ਦਾ ਗਿਆਨ ਅਰਬਾਂ ਬੰਦਿਆਂ ਚੋਂ ਇੱਕ ਦੋ ਨੂੰ ਹੁੰਦਾ, ਉਹਨਾਂ ਕੋਲ ਅਸੀਂ ਪੁੱਛਿਆ, ਹਰ ਵਕਤ ਸ੍ਰੀ ਸਾਹਿਬ ਅਕਾਲ ਪੁਰਖ ਦੇ ਪਾਸ ਹੈ, ਕਿਉਂਕਿ ਬੜੀ ਵੱਡੀ ਸ਼ਕਤੀ ਹੈ, ਬੜੀ ਚੰਡੀ ਇਹੀ ਹੈ। ਨਮੋ ਅਸਤਰ ਮਾਣੇ, ਜਿਹੜੇ ਅਸਤਰ ਨੇ ਸਾਰੇ ਵਗਾ ਕੇ ਮਾਰਨ ਵਾਲੇ ਚੱਕਰ ਆਦਿਕ, ਇਹਨਾਂ ਨੂੰ ਮਾਨਣ ਵਾਲੇ ਵੀ ਤੁਸੀਂ ਆਪ ਹੋ, ਅਸਤਰ ਚਲਾਉਣ ਵਾਲੇ ਵੀ ਆਪ ਹੋ। ਨਮੋ ਪਰਮ ਗਿਆਤਾ, ਪਰਮ ਵੱਡੇ ਗਿਆਤੇ ਵੀ ਆਪ ਹੋ, ਸਾਰਿਆਂ ਨਾਲੋਂ ਵੱਡੇ ਗਿਆਤੇ ਤੁਸੀਂ ਹੋ। ਨਮੋ ਲੋਕ ਮਾਤਾ, ਸਾਰੀ ਸ੍ਰਿਸ਼ਟੀ ਦੀ ਮਾਤਾ ਵੀ ਤੂੰ ਆਪ ਹੀ ਬਣਿਆ ਬੈਠਾ, ਪ੍ਰਕਿਰਤੀ ਰੂਪ ਵੀ ਆਪ ਹੀ ਹੈ, ਮਾਤਾ ਰੂਪ ਵੀ ਆਪ ਹੀ ਹੈ, ਮਾਤਾ ਸਾਹਿਬ ਕੌਰ ਉਹੀ ਹੈ, ਮਹਾਰਾਜ ਦਸਵੇਂ ਪਾਤਸ਼ਾਹ ਉਹੀ ਨੇ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਦੋਨੋਂ ਅਕਾਲ ਪੁਰਖ ਨੇ ਰੂਪ ਆਪ ਹੀ ਧਾਰਨ ਕੀਤੇ ਹੋਏ ਨੇ, ਅਕਾਲ ਪੁਰਖ ਆਪ ਹੀ ਦਸਵੇਂ ਪਾਤਸ਼ਾਹ ਨੇ, ਆਪ ਹੀ ਪ੍ਰਕਿਰਤੀ ਮਾਤਾ ਚੰਡੀ ਮਾਤਾ ਸਾਹਿਬ ਕੌਰ ਆਪ ਹੀ ਹੈ। ਸੋ ਇਸ ਕਰਕੇ ਬੜੇ ਵੱਡੇ ਭਾਗ ਨੇ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ, ਕਲਗੀਆਂ ਵਾਲੇ ਦੇ ਪੁੱਤਰ ਬਣ ਜਾਂਦੇ ਨੇ, ਉਹ ਅਕਾਲ ਪੁਰਖ ਦੇ ਪੁੱਤਰ ਨੇ, ਮਾਤਾ ਸਾਹਿਬ ਕੌਰ ਉਹਨਾਂ ਦੀ ਮਾਤਾ ਹੈ, ਕਿਉਂ ਸਤਿਗੁਰੂ ਮਹਾਰਾਜ ਨੇ 52 ਪੌੜੀਆਂ ਤੱਕ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ, ਅਤਿ ਸੁੰਦਰ ਬਾਣੀ ਹੈ, ਨਾ ਵੀ ਮਹਿਮਾ ਕਰੀਏ ਰੱਬ ਦੀ ਤਾਂ ਵੀ ਹੋ ਜਾਂਦੀ, ਜਾਪ ਸਾਹਿਬ ਪੜ੍ਹਦੇ ਹਾਂ ਆਪਣੇ ਆਪ ਹੀ ਮਹਿਮਾ ਹੋ ਜਾਂਦੀ, ਕੋਈ ਜ਼ੋਰ ਵੀ ਨਹੀਂ ਲੱਗਦਾ, ਇਸ ਕਰਕੇ ਜਾਪ ਸਾਹਿਬ ਦੇ ਜਿੰਨੇ ਪਾਠ ਹੋ ਜਾਣ ਵੱਧ ਤੋਂ ਵੱਧ ਕਰੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਪਹਿਲਾਂ, ਜਾਪ ਸਾਹਿਬ ਦਾ ਫੇਰ, ਉਦੋਂ ਬਾਅਦ ਸਵਈਏ, ਫਿਰ ਚੌਪੀ ਸਾਹਿਬ, ਫਿਰ ਆਨੰਦ ਸਾਹਿਬ, ਇਹ ਤੇ ਪੰਜ ਬਾਣੀਆਂ। ਇਹ ਪੰਜ ਬਾਣੀਆਂ ਦੇ ਨਾਲ ਨਾਲ ਪਹਿਲਾਂ ਪੜ੍ਹਦੇ ਹੁੰਦੇ ਸੀ ਪੁਰਾਣੇ ਸਮੇਂ ਚ, ਅਸੀਂ ਪੁਰਾਣੇ ਪੋਥੀਆਂ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਜਪਜੀ ਸਾਹਿਬ ਸ਼ਬਦ ਹਜ਼ਾਰੇ, ਜਾਪ ਸਾਹਿਬ ਫਿਰ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਫਿਰ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰ ਉਹ ਘਰ ਯੋਗ ਜਤੀ ਕੇ, ਫਿਰ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ, ਨਾਲ ਹੀ ਇਹ ਪੜ ਦੇਣੇ, ਫਿਰ ਹਮਰੀ ਕਰੋ ਹਾਥ ਦਰ ਅੱਛਾ ਚੌਪਈ, ਫਿਰ ਪ੍ਰਣਵਾਦ ਏ ਕੰਕਾਰਾ ਜਲ ਥਲ ਮਈਅਲ ਕੀ ਉਪਸਾਰਾ, ਫਿਰ ਇਹ ਚੌਪੀ ਨਾਲ। ਸੋ ਉਸ ਤੋਂ ਬਾਅਦ ਫਿਰ ਜਿਹੜਾ ਆਨੰਦ ਸਾਹਿਬ ਇਹਦੇ ਨਾਲ ਬਾਰ ਹੈ ਮਾਹਾ ਇਹ ਪੜ੍ਹ ਦੇਣਾ ਨਾਲ ਹੀ ਆਸਾ ਦੀ ਵਾਰ ਫਿਰ ਸੁਖਮਨੀ ਸਾਹਿਬ ਇੰਨਾ ਕੁ ਨਿਤਨੇਮ ਤਾਂ ਸੁਭਾਵਕ ਹੀ ਇੱਕ ਗੁਰਸਿੱਖ ਦਾ ਹੁੰਦਾ ਇਹ ਜਿੰਨੀਆਂ ਬਾਣੀਆਂ ਨੇ ਨਾ ਨਾਲ 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 ਹੀ ਪੜ੍ਹ ਦਿਆ ਕਰੋ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸਵੇ ਜਿਹੜੇ ਸ਼ਬਦ ਹਜ਼ਾਰੇ ਦੋਨੋਂ ਹੀ ਇਹ ਜਿਹੜੀ ਛੋਟੀ ਚੌਪੜੀ ਸਾਹਿਬ ਦਾ ਪਾਠ ਹੈ ਇੱਕ ਇਹ ਵੀ ਨਾਲ ਹੀ ਬਾਰਾਂ ਮਹਾਂ ਲਾਵਾਂ ਇਹ ਸੱਤੇ ਬਲਵੰਡੇ ਦੀ ਵਾਰ ਇੰਨੀ ਕੁ ਖੁਰਾਕ ਤਾਂ ਹੋਣੀ ਚਾਹੀਦੀ ਫਿਰ ਇਹਦੇ ਬਿਨਾਂ ਕਹਾਣੀ ਬਣਦੀ ਨਹੀਂ ਹੈ ਪੰਜ ਬਾਣੀਆਂ ਤਾਂ ਪੜ੍ਹਨੀਆਂ ਹੀ ਪੜ੍ਹਨੀਆਂ ਨੇ ਇਹਦੇ ਨਾਲ ਹੋਰ ਬਹੁਤ ਕੁਛ ਹੈ ਸਤਿਗੁਰੂ ਮਹਾਰਾਜ ਨੇ 52 ਪੌੜੀਆਂ ਤੱਕ ਆਪਾਂ ਨੂੰ ਬਖਸ਼ਿਸ਼ ਕੀਤੀ ਹੈ 53ਵੀਂ ਪੌੜੀ ਵਿਚ ਮਹਾਰਾਜ ਕਲਗੀ ਧਰ ਪਿਤਾ ਜੀ ਸ੍ਰੀ ਪਾਉਂਟਾ ਸਾਹਿਬ ਵਿਖੇ ਇਹ ਬਚਨ ਕਰਦੇ ਹਨ ਅਪੇਖੀ ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਭੇਖਾਂ ਤੋਂ ਰਹਿਤ ਹੋ ਭੇਖ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਅਭਰਮੀ ਹੁੰਦਾ ਭਟਕਣਾ ਚ ਪੈ ਕੇ ਡੋਲ ਜਾਣਾ ਭਰਮੀ ਭਰਮਿਆ ਹੋਇਆ ਨਿਸ਼ਚੇ ਤੋਂ ਬਿਨਾਂ ਇੱਕ ਜਗ੍ਹਾ ਨਾ ਟਿਕਣਾ ਤੁਸੀਂ ਅਭਰਮੀ ਹੋ ਤੁਸੀਂ ਬਿਲਕੁਲ ਨਹੀਂ ਭਰਮਦੇ ਤੁਸੀਂ ਇੱਕ ਜਗ੍ਹਾ ਦੇ ਉੱਤੇ ਟਿਕੇ ਹੋਏ ਨਿਸ਼ਚੇ ਦੇ ਨਾਲ ਜਿਹੜਾ ਤੁਹਾਡੇ ਨਾਲ ਜੁੜ ਜਾਂਦਾ ਹੈ ਜਿਵੇਂ ਕੋਈ ਬੰਦਾ ਪਾਣੀ ਵਿਚ ਰੁੜਿਆ ਜਾਵੇ ਹੜ ਆਏ ਹੋਣ ਰਸਤੇ ਵਿਚ ਕੋਈ ਵੱਡਾ ਸਾਰਾ ਦਰਖਤ ਮਿਲ ਜਾਵੇ ਤੇ ਉਹਦੇ ਨਾਲ ਚਿੰਬੜ ਜਾਵੇ ਫਿਰ ਬਚ ਹੀ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਬਚੇ ਸ਼ਰਨ ਜੋ ਹੋਏ ਚੱਕੀ ਦੇ ਵਿਚਕਾਰ ਕਿੱਲੀ ਹੁੰਦੀ ਹੈ ਉਹਨੂੰ ਜਿਹੜੇ ਦਾਣੇ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ ਪੀਸੇ ਨਹੀਂ ਜਾਂਦੇ ਇਸੇ ਪ੍ਰਕਾਰ ਜਿਹੜਾ ਅਭਰਮੀ ਪਰਮੇਸ਼ਰ ਨਾਲ ਜੁੜਦਾ ਹੈ ਮਹਾਰਾਜ ਕਹਿੰਦੇ ਉਹ ਬਚ ਜਾਂਦਾ ਕਾਲ ਉਹਨੂੰ ਪੀਸਦਾ ਨਹੀਂ ਅਭੋਗੀ ਭੋਗਾਂ ਤੋਂ ਰਹਿਤ ਤੁਹਾਨੂੰ ਲੋੜ ਨਹੀਂ ਪੈਂਦੀ ਕਿਸੇ ਵੀ ਪਦਾਰਥ ਦੀ ਅਭੁਗਤੇ ਚੰਗੀ ਤਰ੍ਹਾਂ ਭੁਗਤਣ ਵਾਲੇ ਵੀ ਤੁਸੀਂ ਆਪ ਹੀ ਹੋ ਇਹ ਦੋਨੋਂ ਹੀ ਗੱਲਾਂ ਆਪਾਂ ਨਹੀਂ ਕਰ ਸਕਦੇ ਪਰਮਾਤਮਾ ਹੀ ਕਰ ਸਕਦੇ ਨੇ ਨਾਲੇ ਤਾਂ ਅਭੋਗੀ ਨੇ ਨਾਲੇ ਅਭੁਗਤਾ ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਨੇ ਭੁਗਤਣ ਤੋਂ ਰਹਿਤ ਵੀ ਹੋ ਭੋਗਣ ਤੋਂ ਰਹਿਤ ਵੀ ਹੋ ਭੋਗਣ ਵਾਲੇ ਵੀ ਹੋ ਤੇ ਭੁਗਤਣ ਵਾਲੇ ਵੀ ਹੋ ਨਾ ਤਾਂ ਇਹ ਸਾਡੀ ਸਮਝ ਪੈਣੀ ਆ ਨਾ ਸਮਝ ਆਉਣੀ ਹੈ ਸਾਨੂੰ ਮਹਾਰਾਜ ਕਹਿੰਦੇ ਸਮਝ ਤੋਂ ਪਰੇ ਦੀਆਂ ਗੱਲਾਂ ਨੇ ਇਹ ਤਾਂ ਜਦੋਂ ਕੋਈ ਬੰਦਾ ਉਸ ਮਾਰਗ ਤੇ ਚੱਲਦਾ ਹੈ ਉਸ ਮਾਰਗ ਤੇ ਚੱਲਦਿਆਂ ਚੱਲਦਿਆਂ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਵੀ ਆਪ ਹੀ ਬਣਿਆ ਬੈਠਾ ਸਭ ਕੁਛ ਯੋਗੀ ਅੰਦਰ ਯੋਗੀਆ ਵੀ ਹੈ ਭੋਗੀ ਅੰਦਰ ਭੋਗੀਆ ਵੀ ਉਹ ਆਪ ਹੀ ਬਣਿਆ ਬੈਠਾ ਹੈ ਵੀ ਵਿੱਚ ਤੇ ਨਹੀਂ ਵੀ ਹੈ ਨਿਰਲੇਪ ਵੀ ਹੈ ਨਿਰਲੇਪ ਹੈ ਵੱਖਰਾ ਹੈ ਸੋ ਜਿਸ ਪ੍ਰਕਾਰ ਭਾਖੜਾ ਡੈਮ ਆਪਣੇ ਬੜੀ ਦੂਰ ਹੈ ਇੱਥੋਂ ਪਰ ਭਾਖੜਾ ਡੈਮ ਆਪਣੇ ਕੋਲ ਵੀ ਹੈ ਉੱਥੋਂ ਜਿਹੜੀ ਬਿਜਲੀ ਆਉਂਦੀ ਆ ਉਹ ਪੱਖਿਆਂ ਨੂੰ ਚਲਾਈ ਜਾਂਦੀ ਭਾਖੜੇ ਤੋਂ ਆਪਾਂ ਦੂਰ ਵੀ ਨਹੀਂ ਹਾਂ ਨਾਲ ਵੀ ਜੁੜੇ ਹੋਏ ਆ ਉਹਦੇ ਪਰ ਦੂਰ ਵੀ ਹੈ ਉਹ ਵੱਖਰਾ ਵੀ ਆਪਣੇ ਨਾਲੋਂ ਸੂਰਜ ਹੈ ਸੂਰਜ ਵੱਖਰਾ ਵੀ ਹੈ ਆਪਣੇ ਨਾਲੋਂ ਸੂਰਜ ਆਪਣੇ ਉੱਤੇ ਵੀ ਹੈ ਸੂਰਜ ਦੀ ਲਾਈਟ ਸਾਰਿਆਂ ਤੇ ਪਈ ਜਾਂਦੀ ਪਰ ਸੂਰਜ ਵੱਖਰਾ ਵੀ ਹੈ ਇਸੇ ਤਰ੍ਹਾਂ ਪਰਮੇਸ਼ਰ ਸਾਡੇ ਤੋਂ ਵੱਖਰਾ ਵੀ ਹੈ ਤੇ ਸਾਡੇ ਵਿੱਚ ਵੀ ਹੈ ਨਵੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਪਰਮ ਚੰਗੀ ਤਰ੍ਹਾਂ ਜੁਗਤੇ ਜੁੜੇ ਹੋਏ ਹੋ ਪਰਮ ਜੁਗਤੇ ਵੱਡੇ ਹੋ ਤੁਸੀਂ ਜੋਗ ਦੇ ਵਿੱਚ ਜੋਗੇ ਤੇ ਸਵਰੰਗ ਮਮ ਪਵਿੱਤਰ ਜਿਹੜਾ ਤੁਸੀਂ ਪਵਿੱਤਰ ਸਰੂਪ ਹੋ ਜੋਗ ਦੇ ਵਿੱਚ ਚੰਗੀ ਤਰ੍ਹਾਂ ਜੁੜੇ ਹੋਏ ਹੋ ਪਵਿੱਤਰ ਸਰੂਪ ਹੋ ਯੋਗੀਆਂ ਦੇ ਯੋਗੀਸ਼ਰ ਰੂਪ ਹੋ ਮਾਲਕ ਰੂਪ ਹੋ ਆਪ ਨਮੋ ਨਿਤ ਨਾਰਾਇਣ ਨਿਤ ਨਾਰਾਇਣੀ ਤੇ ਨਾਰਾਇਣੇ ਦੋ ਅੱਖਰ ਨੇ ਇਹ ਨਾਰਾਇਣ ਦਾ ਅਰਥ ਹੁੰਦਾ ਸੁੱਖ ਦੇ ਦੇਣ ਵਾਲਾ ਸੁੱਖ ਦੇ ਦੇਣ ਵਾਲੀ ਇਹ ਦੋ ਸ਼ਕਤੀਆਂ ਵੀ ਨੇ ਇਹਦੀਆਂ ਇਹ ਜਿਹੜੀ ਸੁੱਖ ਦੇ ਦੇਣ ਵਾਲੀ ਨਾਰਾਇਣੀ ਹੈ ਲੱਛਮੀ ਹੈ ਨਾਰਾਇਣੀ ਜਿਹੜੀ ਮਹਾਮਾਇਆ ਹੈ ਇਸ ਕਿਉਂ ਇਹ ਸੁੱਖ ਦੇ ਦੇਣ ਨੂੰ ਨੇ ਇਸ ਕਰਕੇ ਉਹ ਪਰਮਾਤਮਾ ਵਿੱਚ ਹੀ ਇਹ ਚੀਜ਼ ਚਲੀ ਜਾਂਦੀ ਨਮੋ ਨਿਤ ਨਾਰਾਇਣੇ ਰੋਜ਼ ਸੁੱਖ ਦੇ ਦੇਣ ਵਾਲੇ ਕਰੂਰ ਕਰਮੇ ਕਰੂਰ ਕਰਮ ਕਰਨ ਵਾਲੇ ਜਿਹਨੂੰ ਦੁੱਖ ਦੇਣਾ ਉਹਨੂੰ ਦੁੱਖ ਦੇਣ ਵਾਲੇ ਜਿਹਨੂੰ ਸੁੱਖ ਦੇਣਾ, ਪ੍ਰਹਿਲਾਦ ਨੂੰ ਸੁੱਖ ਦਿੱਤਾ, ਹਰਨਾਕਸ ਦੁਸ਼ਟ ਹਰ ਮਾਰਿਆ। ਇਹ ਕਰੂਰ ਕਰਮੇ ਹੈ, ਉਹਦੀਆਂ ਆਂਦਰਾਂ ਕੱਢ ਕੇ ਖਿਲਾਰ ਦਿੱਤੀਆਂ ਸਾਰੀਆਂ, ਇੰਨਾ ਕਰੂਰ ਕਰਮ ਕੀਤਾ। ਫਿਰ ਜਦੋਂ ਵੀਰ ਰਸ ਵਿੱਚ ਆ ਜਾਂਦੇ ਹੋ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਇਹ ਸਾਰੇ ਰੂਪ ਤੇਰੇ ਹੀ ਨੇ, ਪ੍ਰੇਤ ਰੂਪ ਵੀ ਤੂੰ ਆਪ ਹੀ ਹੈ। ਅਪ੍ਰੇਤ ਮਤਲਬ ਦੇਵਤਾ, ਪ੍ਰੇਤ ਮਤਲਬ ਪ੍ਰੇਤ ਲੋਕ ਜਿਹੜੇ ਨੇ, ਜਿਨ੍ਹਾਂ ਜੀਵਾਂ ਦੀ ਇੱਛਾ ਮਰਨ ਵੇਲੇ ਸੰਸਾਰ ਵਿੱਚ ਰਹਿ ਜਾਂਦੀ ਹੈ। ਅੰਤਕਾਲ ਜੋ ਮੰਦਰ ਸਿਮਰ ਹੈ, ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰ ਹੈ। ਜਿਹੜੇ ਅੰਤਕਾਲ ਨੂੰ ਧਿਆਨ ਜਿਨ੍ਹਾਂ ਦਾ ਆਪਣੇ ਘਰਾਂ ਵਿੱਚ ਰਹਿ ਜਾਂਦਾ ਹੈ, ਉਹ ਫਿਰ ਪ੍ਰੇਤ ਰੂਪ ਹੋ ਜਾਂਦੇ ਨੇ, ਕੰਜੂਸ ਆਦਮੀ। ਤੇ ਅਪ੍ਰੇਤ ਹੁੰਦੇ ਨੇ ਦੇਵਤੇ, ਦੇਵੇ ਤੋਂ ਦੇਵ ਰੂਪ ਵੀ ਤੁਸੀਂ ਆਪ ਹੋ, ਤੇ ਸੁਧਰਮੇ, ਸੁਧਰਮੇ ਨਾਮ ਇੰਦਰ ਦਾ ਹੈ, ਤੇ ਇੰਦਰ ਰੂਪ ਵੀ ਤੁਸੀਂ ਆਪ ਹੋ। ਕਿਉਂਕਿ ਹਰੇਕ ਚੀਜ਼ ਜਿਹੜੀ ਹੈ ਉਹ ਤੁਹਾਡੀ ਸੱਤਾ ਨਾਲ ਹੀ ਹਿਲਦੀ ਹੈ। ਬਿਜਲੀ ਹੈ, ਬਿਜਲੀ ਟਿਊਬ ਰੂਪ ਵੀ ਆਪ ਹੀ ਹੈ, ਪੱਖਾ ਰੂਪ ਵੀ ਆਪ ਹੀ ਹੈ, ਏਸੀ ਰੂਪ ਵੀ ਆਪ ਹੀ ਹੈ। ਬਿਜਲੀ ਨਾਲ ਹਰ ਚੀਜ਼ ਚੱਲਣ ਵਾਲੀ ਬਿਜਲੀ ਰੂਪ ਹੀ ਹੈ। ਜਦ ਬਿਜਲੀ ਉਹਦੇ ਚੋਂ ਮੁੱਕ ਜਾਂਦੀ ਹੈ, ਉਹ ਚੀਜ਼ ਜੜ ਹੋ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ, ਪ੍ਰੇਤ ਵੀ ਤੁਸੀਂ ਆਪ ਹੀ ਹੋ, ਪ੍ਰੇਤ ਵੀ ਤੁਸੀਂ ਆਪ ਹੀ ਹੋ, ਦੇਵੇ ਵੀ, ਸੁਧਰਮੇ ਵੀ, ਸਭ ਕੁਛ ਆਪ ਹੀ ਹੋ। ਕਿਉਂਕਿ ਜੋਤ ਤੁਹਾਡੀ ਕੰਮ ਕਰਦੀ ਸਾਰਿਆਂ ਵਿੱਚ, ਮੈਂ ਤਾਂ ਸਿਰਫ ਤੁਹਾਡੀ ਜੋਤ ਨੂੰ ਦੇਖਦਾ ਹਾਂ, ਮੈਨੂੰ ਸਭ ਕੁਛ ਨਹੀਂ ਦਿਖਦਾ, ਮੈਨੂੰ ਇੱਕ ਦਿਖਦਾ ਵੀ ਸਾਰੇ ਕਿਤੇ ਇੱਕ ਤੂੰ ਹੈ। ਨਮੋ ਰੋਗ ਹਰਤਾ, ਹਰਤਾ ਹੁੰਦਾ ਨਾਸ਼ ਕਰਨਾ ਰੋਗ ਦਾ, ਨਮੋ ਰੋਗ ਹਰਤਾ, ਰੋਗਾਂ ਦੇ ਨਾਸ਼ ਕਰਨ ਵਾਲਾ ਵੀ ਤੂੰ ਆਪ ਹੀ ਹੈ। ਜਿੰਨੇ ਰੋਗ ਨੇ ਸਾਰੇ, ਇਨ੍ਹਾਂ ਨੂੰ ਤੁਸੀਂ ਆਪ ਹੀ ਨਾਸ਼ ਕਰਦੇ ਹੋ। ਰੋਗਨ ਤੇ, ਅਰਸੋਗਨ ਤੇ, ਜਲ ਜੋਗਨ ਤੇ, ਬਹੁਤ ਭਾਂਤ ਬਚਾਵ ਹੈ। ਮਹਾਰਾਜ ਕਹਿੰਦੇ ਹਰੇਕ ਤਰ੍ਹਾਂ ਦੇ ਰੋਗਾਂ ਤੋਂ ਬਚਾਉਣਾ। ਫਿਰ ਨਮੋ ਰਾਗ ਰੂਪੇ, ਰਾਗ ਕਹਿੰਦੇ ਨੇ ਪ੍ਰੇਮ ਨੂੰ, ਪ੍ਰੇਮ ਰੂਪ ਵੀ ਤੂੰ ਆਪ ਹੈ, ਤੈਨੂੰ ਨਮਸਕਾਰ ਹੈ। ਇਸੇ ਕਰਕੇ ਨਮੋ 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 ਨਮਸਕਾਰ ਨਮਸਕਾਰ, ਨਮੋ ਸਾਹ ਸਾਹੰ, ਨਮਸਕਾਰ ਹੈ ਤੈਨੂੰ, ਤੂੰ ਸ਼ਾਹਾਂ ਦਾ ਵੀ ਸ਼ਾਹ ਰੂਪ ਹੈ। ਜਿੰਨੇ ਦੁਨੀਆਂ ਦੇ ਵਿੱਚ ਸ਼ਾਹ ਨੇ, ਜਿੰਨੇ ਵੱਡੇ ਛੋਟੇ ਪਰਲੋਕ ਵਿੱਚ ਵੀ ਸ਼ਾਹ ਨੇ, ਵਿਸ਼ਨੂੰ ਸਭ ਤੋਂ ਵੱਡਾ ਸ਼ਾਹ ਹੈ। ਸ਼ਾਹਣੀ ਹੈ ਮਾਇਆ, ਉਹਦੇ ਘਰ ਵਾਲੀ ਇਸਤਰੀ, ਉਹਨੂੰ ਵੀ ਸ਼ਾਹ ਬਣਾਉਣ ਵਾਲਾ ਤੂੰ ਆਪ ਹੀ ਆ, ਆਪ ਹੀ ਸ਼ਾਹ ਰੂਪ ਹੈ ਅਸਲ ਵਿੱਚ। ਨਮੋ ਭੂਪ ਭੂਪੇ, ਰਾਜਿਆਂ ਵਿੱਚ ਰਾਜਾ ਰੂਪ ਵੀ ਤੂੰ ਆਪ ਹੈ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ, ਉਹ ਹਰ ਸਮਾਨ ਨਹੀਂ ਰਾਜਾ, ਰਾਜਿਆਂ ਵਿੱਚ ਰਾਜਾ ਰੂਪ ਹੋ ਕੇ ਵੀ ਆਪ ਬੈਠਦਾ, ਤੇ ਰਾਜੇ ਦੇ ਵਿੱਚ ਵੀ ਤੂੰ ਬੈਠਾ ਹੈ, ਰਾਜ ਵੀ ਤੂੰ ਆਪ ਹੀ ਕਰਦਾ। ਸ੍ਰਿਸ਼ਟੀ ਉੱਤੇ ਦੇਖਣ ਨੂੰ ਲੱਗਦਾ ਕਿ ਰਾਜਾ ਰਾਜ ਕਰਦਾ, ਪਰ ਨਹੀਂ, ਉਹਦੇ ਵਿੱਚ ਬੈਠ ਕੇ ਤੂੰ ਰਾਜ ਕਰਦਾ, ਉਹਦੇ ਵਿੱਚ ਬਹਿ ਕੇ ਉਹਨੂੰ ਪ੍ਰੇਰਣਾ ਦਿੰਦਾ ਕਿ ਪਰਜਾ ਨੂੰ ਇਸ ਤਰ੍ਹਾਂ ਸੰਭਾਲ। ਨਮੋ ਦਾਨ, ਦਾਨੇ, ਦਾਨ ਦੇ ਦਾਨੇ ਦੇਣ ਵਾਲਾ ਵੀ ਤੂੰ ਆਪ ਹੈ, ਕੋਈ ਨਹੀਂ ਦਿੰਦਾ ਕਿਸੇ ਨੂੰ, ਉਹ ਖੁਦ ਹੀ ਵਿੱਚ ਬੈਠ ਕੇ ਪ੍ਰੇਰਨਾ ਦੇ ਦਿੰਦਾ ਕਿ ਇਹਨੂੰ ਦਾਨ ਕਰ ਦੇ, ਇਹਨੂੰ ਆਹ ਚੀਜ਼ ਦੇ ਦੇ, ਇਹਨੂੰ ਉਹ ਦੇ ਦੇ। ਉਹ ਬੰਦੇ ਦੇ ਮਨ ਵਿੱਚ ਲਿਆ ਦਿੰਦਾ ਪ੍ਰੇਰਣਾ, ਪ੍ਰੇਰਣਾ ਲਿਆ ਕੇ ਉਹ ਦਾਨ ਕਰਵਾ ਦਿੰਦਾ ਆਪ ਹੀ। ਨਮੋ ਮਾਨ, ਮਾਨੇ, ਮਾਨ ਨੂੰ ਮਾਨਣ ਵਾਲਾ ਤੂੰ ਆਪ ਹੈ, ਮਾਣ ਸਤਿਕਾਰ ਨੂੰ ਮਾਨਣ ਵਾਲਾ ਵੀ ਆਪ ਹੀ ਹੈ ਵਿੱਚ ਬੈਠ ਕੇ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਤੁਸੀਂ ਜਿੱਥੇ ਜਾਂਦੇ ਹੋ ਤੁਹਾਨੂੰ ਬੜੇ ਲੋਕ ਮੱਥਾ ਟੇਕਦੇ ਆ, ਬੜੇ ਪਦਾਰਥ ਆਉਂਦੇ ਤੁਹਾਨੂੰ। ਮਹਾਰਾਜ ਤੁਹਾਨੂੰ ਦੇਖਦੇ ਕਹਿੰਦਾ ਮੇਰੀ ਵੀ ਇੱਛਾ ਜੀ ਬਣ ਗਈ। ਕਹਿੰਦੇ ਕੀ? ਮਹਾਰਾਜ ਕਿਤੇ ਮੇਰਾ ਵੀ ਇਸ ਤਰ੍ਹਾਂ ਟੌਰ ਬਣਾ ਦਿਓ ਕਿਸੇ ਪਿੰਡ ਚ, ਲੋਕ ਮੈਨੂੰ ਵੀ ਮੱਥਾ ਟੇਕਣ ਲੱਗ ਜਾਣ, ਇੱਕ ਵਾਰੀ ਮੇਰੇ ਨਾਲ ਇੱਦਾਂ ਕਰਾ ਦਿਓ, ਮੇਰਾ ਮਨ ਬੜਾ ਖੁਸ਼ ਹੋਵੇ। ਮਹਾਰਾਜ ਲਿਟ ਲਿਟ ਕੇ ਜਾਂਦੇ, ਬੜਾ ਹੱਸਦੇ ਆ, ਕਹਿੰਦਾ ਮਰਦਾਨੇ ਨਾਲ ਪਿਆਰ ਹੀ ਬੜਾ। ਅੱਛਾ ਲੈ ਵੀ ਮਰਦਾਨਿਆਂ ਤੂੰ ਆ ਸਾਹਮਣੇ ਪਿੰਡ ਚਲਾ ਜਾ, ਦੇਖ ਦੁਨੀਆਂ ਤੈਨੂੰ ਇੱਥੇ ਮੱਥੇ ਟੇਕੇਗੀ। ਜਿਉਂ ਹੀ ਮਰਦਾਨਾ ਉਹ ਪਿੰਡ ਚ ਵੜਿਆ, ਪਤਾ ਨੀ ਲੋਕਾਂ ਨੂੰ ਕੀ ਹੋ ਗਿਆ, ਸਭ ਲੋਕ ਆ ਕੇ ਚਰਨਾਂ ਤੇ ਡਿੱਗਣ ਲੱਗ ਪਏ। ਆਓ ਮਹਾਰਾਜ ਇੱਥੇ ਬੈਠੋ, ਮਹਾਰਾਜ ਆਓ ਮਹਾਰਾਜ। ਪਲੰਘ ਵਿਛ ਗਏ, ਨਵੀਆਂ ਨਵੀਆਂ ਸਿਲਕੀ ਚਾਦਰਾਂ ਭੇਟਾਂ ਹੋਣ ਲੱਗੀਆਂ, ਕੋਈ ਤਲਾਈਆਂ, ਕੋਈ ਰਜਾਈਆਂ, ਕੋਈ ਚਾਦਰਾਂ, ਕੋਈ ਕੱਪੜੇ, ਕੋਈ ਹੁਣ ਸੋਨਾ, ਕੋਈ ਹੀਰੇ, ਕੋਈ ਮੋਤੀ, ਕੋਈ ਬੜਾ ਕੁਛ ਲਿਆਂਦਾ, ਸਭ ਕੁਛ ਲਿਆਂਦਾ। ਇਹ ਮਾਣ ਦੇ ਵਿੱਚ ਮਾਣ ਮਾਨਣ ਵਾਲਾ ਵੀ ਤੂੰ ਆਪ ਹੈ। ਭਾਈ ਮਰਦਾਨੇ ਦੇ ਮਨ ਵਿੱਚ ਸੰਕਲਪ ਕਿਹਨੇ ਖੜਾ ਕਰਤਾ? ਇਹ ਤੂੰ ਖੁਦ ਹੀ ਕਰ ਲੈਂਦਾ ਆਪੇ, ਇਹ ਸੰਕਲਪ ਪਰਮੇਸ਼ਰ ਆਪ ਹੀ ਕਰਾ। ਹੁਣ ਕਈਆਂ ਦੇ ਮਨ ਵਿੱਚ ਹੁੰਦਾ ਕਿ ਮੇਰਾ ਬੜਾ ਮਾਣ ਸਤਿਕਾਰ ਹੋਵੇ ਦੁਨੀਆਂ 'ਚ। ਮੈਨੂੰ ਕਈ ਬੰਦੇ ਨਾ ਇਹ ਬੜੇ ਖੁਸ਼ ਹੁੰਦੇ, ਮੈਨੂੰ ਸੰਗਤ 'ਚ ਬੁਲਾ ਕੇ ਸਰੂਪਾ ਮਿਲੇ ਨਾ ਕਿਤੇ, ਸਾਰਿਆਂ 'ਚ ਕਰਾਈ ਵੀ ਇੱਕ ਜਕਾਰਾ ਛੱਡੋ ਬਈ, ਫਿਰ ਵੀ ਦੋ ਜਕਾਰੇ ਬਈ, ਇਹ ਮੈਨੂੰ ਸਿਹਰੇ ਪੈ ਗਏ, ਮੇਰੀ ਫੋਟੋ ਖਿੱਚੋ। ਇਹ ਕਈਆਂ ਨੂੰ ਹੁੰਦਾ ਹੀ ਨਹੀਂ, ਉਹ ਕਹਿੰਦਾ ਸਾਨੂੰ ਲੋੜ ਨਹੀਂ, ਬਸ ਸਾਨੂੰ ਤਾਂ ਨਾਮ ਹੀ ਚਾਹੀਦਾ, ਆਨੰਦ ਚਾਹੀਦਾ। ਇਹ ਆਪੇ ਹੀ ਬੰਦੇ ਦੇ ਫੁਰਨੇ ਜੇ ਬਣ ਜਾਂਦੇ ਨੇ, ਬੰਦੇ ਦੇ ਆਪਣੇ ਫੁਰਨੇ ਹੀ ਆਪੇ ਉਹਨੂੰ ਲਈ ਫਿਰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਮੈਂ ਤਾਂ ਇਹਨੂੰ ਕੁਛ ਵੀ ਨਹੀਂ ਕਹਿੰਦਾ, ਇਹ ਆਪੇ ਹੀ ਆਪਣੇ ਫੁਰਨੇ ਬਣਾ ਲੈਂਦਾ, ਇਹਦੇ ਫੁਰਨੇ ਹੀ ਇਹਨੂੰ ਪਰੇਸ਼ਾਨ ਕਰੀ ਜਾਂਦੇ ਨੇ। ਫੁਰਨਾ ਹੀ ਨਾ ਬਣਾਓ ਕਿਸੇ ਗੱਲ ਦਾ, ਜਿਵੇਂ ਕੋਈ ਕਵੀ ਨੇ ਕਵਿਤਾ ਬਣਾਈ, ਕਹਿੰਦੇ ਇੱਕੋ ਫੁਰਨਾ ਦੇ ਬਾਬਾ ਜੀ, ਨਾਮ ਦਾ ਫੁਰਨਾ ਦੇ ਬਾਬਾ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬੇਨਤੀ ਕਰਦੇ, ਮਹਾਰਾਜ ਇਹ ਫੁਰਨਾ ਦੇਣਾ ਅੰਦਰ, ਜੇ ਅੰਦਰ ਸੰਕਲਪ ਬਣਾਉਣਾ ਸਾਡੇ, ਜਿਵੇਂ ਹੁਣ ਮਾਇਆ ਦਾ ਸੰਕਲਪ ਹਰ ਵਕਤ ਬਣਿਆ ਰਹਿੰਦਾ ਵੀ ਕਿੱਥੋਂ ਆਵੇਗੀ, ਕਿੱਥੇ ਜਾਵੇਗੀ, ਹੇ ਮਾਇਆ ਤੂੰ ਆ ਜਾ, ਹੇ ਮਾਇਆ ਹੋਰ ਆ ਜਾ, ਬੰਦਾ ਮਾਇਆ ਦਾ ਹੀ ਸੰਕਲਪ ਕਰਦਾ ਹਰ ਵਕਤ। ਮਹਾਰਾਜ ਇਹ ਸਾਰੇ ਸੰਕਲਪ ਹਟ ਕੇ ਇੱਕ ਸੰਕਲਪ ਹੋਵੇ ਕਿ ਹਰ ਵਕਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ
ਨਮੋ ਮਾਨ ਮਾਨੇ, ਜੋ ਸਨਮਾਨ ਮਾਨਣ ਵਾਲੇ ਨੂੰ ਨਮਸਕਾਰ, ਸਾਰਿਆਂ ਨੂੰ ਸਨਮਾਨ ਦੇਣ ਵਾਲਾ ਅਤੇ ਸਨਮਾਨ ਦਾ ਵੀ ਸਨਮਾਨ ਉਹੀ ਹੈ। ਨਮੋ ਰੋਗ ਰੋਗੇ, ਰੋਗ ਨਾਸਕ ਨੂੰ ਨਮਸਕਾਰ ਹੈ, ਐਸਾ ਜੋ ਵਾਹਿਗੁਰੂ ਹੈ ਜੋ ਸਾਰਿਆਂ ਰੋਗਾਂ ਦੇ ਤਾਈ ਨਮਸਕਾਰ ਜੋ ਸਮਾਪਤ ਕਰ ਦਿੰਦਾ, ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਔਰ ਰੋਗਾਂ ਦਾ ਰੋਗ ਰੂਪ ਵੀ ਬਣ ਜਾਂਦਾ, ਸਾਰਿਆਂ ਨਾਲੋਂ ਵੱਡਾ ਰੋਗ ਵੀ ਚਮੇੜ ਦਿੰਦਾ। ਜੇ ਕੋਈ ਕਹੇ ਕਿ ਮੇਰਾ ਰੋਗ ਤਾਂ ਡਾਕਟਰ ਹਟਾ ਦੇਣਗੇ, ਨਹੀਂ, ਵਾਹਿਗੁਰੂ ਨੇ ਤਾਂ ਐਸੇ ਰੋਗ ਬਣਾ ਦਿੱਤੇ ਹੰਕਾਰੀਆਂ ਲਈ, ਨਿੰਦਕਾਂ ਲਈ, ਦੋਖੀਆਂ ਲਈ, ਪਾਪੀਆਂ ਵਾਸਤੇ ਇਹੋ ਜਿਹੇ ਰੋਗ ਬਣਾਏ ਪਏ ਨੇ ਜਿਨ੍ਹਾਂ ਰੋਗਾਂ ਦਾ ਕੋਈ ਇਲਾਜ ਨਿਕਲ ਹੀ ਨਹੀਂ ਸਕਦਾ, ਨਾ ਕੋਈ ਉਹਨਾਂ ਦਾ ਇਲਾਜ ਕਰ ਸਕੇ। ਇਸ ਤਰ੍ਹਾਂ ਉਹਨਾਂ ਨੂੰ ਇੱਥੇ ਨਰਕ ਭੁਗਤਾ ਦਿੰਦੇ ਨੇ, ਇੱਥੇ ਤੋਂ ਹੀ ਸਜ਼ਾ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ। ਬਹੁਤ ਭਿਆਨਕ ਬਿਮਾਰੀਆਂ ਵੀ ਇਹਨਾਂ ਨੂੰ ਲੱਗ ਜਾਂਦੀਆਂ ਨੇ। ਨਮਸਤੰ ਇਸਨਾਮੇ, ਉਹ ਜੋ ਵਾਹਿਗੁਰੂ ਇਸਨਾਨ ਰੂਪ ਹੈ ਸਦਾ ਹੀ, ਇਸਨਾਨੇ ਤੋਂ ਭਾਵ ਸ਼ੁੱਧਤਾ ਜਿਹੜੀ ਹੈ, ਰੋਗ ਰਹਿਤ ਦਸ਼ਾ। ਵਾਹਿਗੁਰੂ ਕਿਉਂਕਿ ਸ਼ੁੱਧ ਹੈ ਹਰ ਵਕਤ, ਵਾਹਿਗੁਰੂ ਨੂੰ ਇਸ਼ਨਾਨ ਕਰਾਉਣ ਦੀ ਲੋੜ ਨਹੀਂ, ਜ਼ਰੂਰਤ ਹੀ ਨਹੀਂ, ਉੱਥੇ ਇਸ਼ਨਾਨ ਦੀ ਲੋੜ ਹੀ ਨਹੀਂ, ਕਿਉਂਕਿ ਉਹਦਾ ਸਰੂਪ ਸਾਡੇ ਵਰਗਾ ਨਹੀਂ ਨਾ ਹੈ। ਜਿਵੇਂ ਸਾਡਾ ਸਰੂਪ ਹੈ, ਨੌ ਦਰਵਾਜੇ ਨੇ, ਨੌ ਦਰਵਾਜ਼ ਨਵੇਂ ਦਰ ਫੀਕੇ, ਨੌ ਦਰਵਾਜ਼ਿਆਂ ਚੋਂ ਗੰਦਗੀ ਨਿਕਲਦੀ ਹੈ, ਫੇਰ ਨਹਾਉਣਾ ਪੈਂਦਾ, ਪਰ ਵਾਹਿਗੁਰੂ ਦੇ ਤਾਂ ਨੌ ਦਰਵਾਜ਼ੇ ਹੀ ਨਹੀਂ ਹੈ, ਇਸ ਕਰਕੇ ਉੱਥੇ ਗੰਦਗੀ ਦਾ ਸਵਾਲ ਹੀ ਨਹੀਂ। ਸ਼ੁੱਧ ਸਰੂਪ ਹੈ ਵਾਹਿਗੁਰੂ। ਨਮੋ ਮੰਤਰ ਮੰਤਰੰ, ਉਹ ਵਾਹਿਗੁਰੂ ਹੈ ਐਸਾ। ਮੰਤਰ ਕਹਿੰਦੇ ਨੇ ਕਿਸੇ ਦੇਵਤੇ ਨੂੰ ਰਿਝਾਉਣ ਜਾਂ ਕਾਰਜ ਸਿੱਧੀ ਲਈ, ਜਿਵੇਂ ਜਪਣ ਯੋਗ ਸ਼ਬਦ ਹੁੰਦਾ, ਤੰਤਰ ਸ਼ਾਸਤਰ ਜੰਤਰ ਤਵੀਤ ਆਦਿਕ ਰੱਖਣਾ, ਟੂਣੇ ਕਾਗਜ਼ ਉੱਪਰ ਖਾਨੇ ਬਣਾ ਕੇ ਉਹਨਾਂ ਵਿੱਚ ਅੰਕ ਜਾਂ ਅੱਖਰ ਲਿਖਣਾ, ਇਹੋ ਜਿਹੇ ਯੰਤਰ ਕਹਿੰਦੇ। ਫਿਰ ਤੰਤਰ ਸ਼ਾਸਤਰ ਹੁੰਦਾ, ਜਿਵੇਂ ਤੰਤਰ ਝਾੜਨੇ, ਫੂਕ ਮਾਰਨੀ, ਤੋਂ ਫੂਕਣੇ ਦਾ ਮੰਤਰ। ਤੋਂ ਅੱਗੇ ਫਰਮਾਉਂਦੇ ਨੇ ਉਹ ਮੰਤਰ ਜਿਸ ਨੂੰ ਪੜ੍ਹ ਕੇ ਫੂਕਾਂ ਮਾਰੀਆਂ ਜਾਂਦੀਆਂ ਨੇ, ਤੰਤਰ ਕਹਾਉਂਦਾ, ਇਹ ਤੰਤਰ ਸ਼ਾਸਤਰ। ਫਿਰ ਮੰਤਰ ਮੰਤਰਜ, ਮੰਤਰ ਜਾਣਨ ਵਾਲਾ, ਜੰਤਰ ਜੰਤਰ ਜਾਣਨ ਵਾਲਾ, ਜਿਹੜਾ ਜੰਤਰ ਦਾ ਗਿਆਤਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੰਤਰਜ, ਜਿਹੜਾ ਤੰਤਰ ਦੇ ਜਾਣਨ ਵਾਲਾ ਹੈ। ਤੋ ਐਸਾ ਵਾਹਿਗੁਰੂ ਹੈ, ਮੰਤਰ ਅਤੇ ਮਤਰੰਗ ਨੂੰ ਨਮਸਕਾਰ ਹੈ। ਸਾਰਿਆਂ ਮੰਤਰਾਂ ਦਾ ਵੀ ਮੰਤਰ ਰੂਪ, ਸ਼੍ਰੋਮਣੀ ਮੰਤਰ ਰੂਪ ਹੈ। ਬੰਦੇ ਬਹਾਦਰ ਦੇ ਪਾਸ ਜਦੋਂ ਜਾਣਾ ਸੀ ਮਹਾਰਾਜ ਜੀ ਨੇ, ਸ਼ੁਰੂ ਸ਼ੁਰੂ ਚ ਨੰਦੇੜ ਵੱਲ, ਜਦੋਂ ਬੁਰਹਾਨਪੁਰ ਪਹੁੰਚੇ ਸੀ, ਉਥੋਂ ਵਾਲੇ ਮਹੰਤ ਨੇ ਜੋ ਦਾਦੂ ਦੁਆਰੇ ਦਾ ਮੰਤਰੀ ਉੱਥੇ ਪਹੁੰਚਿਆ ਹੋਇਆ ਸੀ। ਤੋ ਉਸ ਵਕਤ ਕਹਿਣ ਲੱਗਿਆ, ਮਹਾਰਾਜ ਆਪ ਕਿੱਧਰ ਨੂੰ ਜਾਓਗੇ? ਕਹਿੰਦੇ, ਅਸੀਂ ਹੁਣ ਜਾ ਰਹੇ ਨੰਦੇੜ ਨੂੰ। ਕਹਿਣ ਲੱਗਿਆ, ਮਹਾਰਾਜ ਜੇ ਉਧਰ ਨਾ ਜਾਓ ਤਾਂ ਕਿਤੇ ਹੋਰ ਚਲੇ ਜਾਓ। ਕਹਿੰਦੇ, ਕੀ ਗੱਲ? ਕਹਿੰਦੇ, ਉੱਥੇ ਇੱਕ ਬਹੁਤ ਤਕੜਾ ਸਾਧੂ ਹੈ, ਜਿਹੜਾ ਵੀ ਉਹਦੇ ਪੜੰਗ ਤੇ ਬੈਠਦਾ ਉਹਦਾ ਪੜੰਗ ਉਲਟਾ ਦਿੰਦਾ, ਬੜੀ ਵਿਦਿਆ ਜਾਣਦਾ। ਮਹਾਰਾਜ ਤੁਸੀਂ ਉੱਥੇ ਨਾ ਜਾਓ, ਤੁਹਾਡੀ ਬੇਇੱਜ਼ਤੀ ਨਾ ਕਰ ਦੇਵੇ ਉਹ, ਮੈਨੂੰ ਵੀ ਉਹਨੇ ਪੜੰਗ ਤੋਂ ਸਿਰ ਦਿੱਤਾ ਸੀ। ਮਹਾਰਾਜ ਕਹਿੰਦੇ, ਪਹਿਲਾਂ ਤਾਂ ਨਹੀਂ ਸੀ ਜਾਣਾ, ਹੁਣ ਜ਼ਰੂਰ ਜਾਵਾਂਗੇ। ਮਹਾਰਾਜ ਉਹਦੇ ਕੋਲ ਤੇ ਬੜੀ ਵਿਦਿਆ ਹੈ। ਮਹਾਰਾਜ ਕਹਿੰਦੇ, ਮੇਰੇ ਪਾਸ ਐਸੀ ਵਿਦਿਆ ਜਿਹੜੀ ਸਾਰੀ ਵਿਦਿਆ ਤੋਂ ਉੱਤੇ। ਮਹਾਰਾਜ ਉਹਦੇ ਕੋਲ ਬੜੇ ਮੰਤਰ ਨੇ। ਮਹਾਰਾਜ ਕਹਿੰਦੇ, ਮੇਰੇ ਕੋਲ ਸ਼੍ਰੋਮਣੀ ਮੰਤਰ। ਮਹਾਰਾਜ ਜੀ ਸਾਨੂੰ ਵੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ। ਸਤਿਗੁਰੂ ਕਹਿੰਦੇ, ਫਿਰ ਜਪੋ ਸਤਨਾਮ ਸ੍ਰੀ ਵਾਹਿਗੁਰੂ, ਇਸ ਤੋਂ ਉੱਤੇ ਕੋਈ ਮੰਤਰ ਨਹੀਂ ਹੈ। ਤਾਂ ਸਾਡੇ ਪਾਸ ਸਾਰਿਆਂ ਨਾਲੋਂ ਵੱਡਾ ਮੰਤਰ ਹੈ ਵਾਹਿਗੁਰੂ, ਮੂਲ ਮੰਤਰ। ਮੰਤਰ ਅਤੇ ਮਤਰੰਗ ਨੂੰ ਨਮਸਕਾਰ ਹੈ। ਨਮੋ ਜੰਤਰ ਜੰਤਰੰਗ, ਐਸਾ ਜੋ ਵਾਹਿਗੁਰੂ ਹੈ, ਜੰਤਰ ਅਤੇ ਜਤਰੰਗ ਨੂੰ ਨਮਸਕਾਰ ਹੈ। ਪਹਿਲਾਂ ਅਰਥ ਕਰ ਚੁੱਕੇ ਨੇ ਨਾ, ਜੰਤਰ ਤਾਂ ਜੰਤਰ ਹੋ ਗਿਆ ਤੇ ਜੰਤਰੰਗ ਜਦੋਂ ਕਹਿੰਦੇ ਨਾ ਆਪਾਂ, ਜੰਤਰੰਗ ਜੇ ਨਾਮ ਗਿਆਤੇ ਦਾ ਹੈ, ਜੋ ਗਿਆਤਾ ਹੋਵੇ। ਮਤਰੰਗ ਕਿਹਨੂੰ ਕਹਿੰਦੇ? ਮੰਤਰ ਜਾਣਨ ਵਾਲਾ। ਜੰਤਰ ਰੂਪ ਵੀ ਆਪ ਹੈ ਤੇ ਜੰਤਰ ਨੂੰ ਜਾਣਨ ਵਾਲਾ ਵੀ ਤੂੰ ਆਪ ਹੀ, ਹੋਰ ਕੋਈ ਨਹੀਂ ਹੈ। ਸ਼੍ਰੋਮਣੀ ਜੰਤਰ ਨਮੋ ਇਸ਼ਟ ਇਸ਼ਤੇ, ਇਸ਼ਟ ਹੁੰਦਾ ਪੂਜਕ, ਸਾਰਿਆਂ ਨਾਲੋਂ ਵੱਡੇ ਆਪਣੇ ਪੂਜਨੀਕ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸਾਰਿਆਂ ਪੂਜਨੀਕਾਂ ਦੇ ਪੂਜਨੀਕ ਹਨ। ਨਮੋ ਤੰਤਰ ਤੰਤਰੰ, ਤੰਤਰ ਵਿਚ ਸ਼੍ਰੋਮਣੀ ਤੰਤਰ ਰੂਪ ਹੋਂ ਆਪ, ਤੇ ਤੰਤਰ ਵਿਚ ਤੰਤਰੰਗ ਹੋ ਕੇ ਬੈਠੇ ਹੋਂ ਆਪ। ਜਦ ਦਸਵੇਂ ਪਾਤਸ਼ਾਹ ਮਹਾਰਾਜ ਬੁਰਹਾਨਪੁਰ ਪਹੁੰਚੇ, ਸੋ ਦਾਦੂ ਦੁਆਰੇ ਵਾਲਾ ਮਹੰਤ ਹਿਸਾਰ ਕੋਲੇ ਪੈਂਦਾ ਦਾਦੂ ਦੁਆਰਾ ਇਸ ਪਾਸੇ, ਉਹ ਵੀ ਉੱਥੇ ਪਹੁੰਚਿਆ ਹੋਇਆ ਸੀ। ਜੈਤ ਰਾਮ, ਜੈਤ ਰਾਮ ਕਹਿੰਦਾ, ਮਹਾਰਾਜ ਹੁਣ ਕਿੱਧਰ ਨੂੰ ਉਦੋਂ ਬਾਅਦ ਜਾਓਗੇ? ਮਹਾਰਾਜ ਕਹਿੰਦੇ, ਹੁਣ ਅਸੀਂ ਇੱਧਰ ਨੰਦੇੜ ਵੱਲ ਜਾਣਾ, ਦੱਖਣ। ਕਹਿੰਦਾ, ਮਹਾਰਾਜ ਮੇਰੀ ਇੱਕ ਬੇਨਤੀ ਹੈ, ਨੰਦੇੜ ਨਾ ਜਾਇਓ। ਕਹਿੰਦੇ, ਕਿਉਂ? ਕਹਿੰਦੇ, ਉੱਥੇ ਇੱਕ ਮਾਧੋ ਦਾਸ ਬੈਰਾਗੀ, ਕਹਿੰਦੇ ਮੈਂ ਉਹਨੂੰ ਮਿਲਣ ਚਲਿਆ ਗਿਆ। ਪਹਿਲਾਂ ਤਾਂ ਜੀ ਮੈਨੂੰ ਬੜਾ ਸਤਿਕਾਰ ਕੀਤਾ, ਮੈਨੂੰ ਉੱਥੇ ਆਪਣੇ ਪਲੰਗ ਤੇ ਬਿਠਾ ਲਿਆ, ਮੁੜ ਕੇ ਜੀ ਸ਼ਕਤੀ ਨਾਲ ਪਲੰਗ ਉਲਟਾ ਤਾ, ਮੇਰੀ ਪੱਗ ਪੁੱਗ ਲੈ ਕੇ ਆਓਗੇ? ਮੇਰੀ ਬੜੀ ਬੇਇੱਜ਼ਤੀ ਹੋਈ ਉੱਥੇ। ਮਹਾਰਾਜ ਉਹਦੇ ਕੋਲ ਬੜੀਆਂ ਸ਼ਕਤੀਆਂ ਨੇ, ਉਹਦੇ ਕੋਲ ਬੜੇ ਮੰਤਰ ਨੇ, ਜੰਤਰ ਨੇ, ਤੰਤਰ ਨੇ, ਸਭ ਕੁਛ ਹੈ। ਮਹਾਰਾਜ ਉਹ ਤੁਹਾਡੀ ਬੇਇੱਜ਼ਤੀ ਕਰੇਗਾ, ਤੁਹਾਨੂੰ ਪਲੰਗ ਤੇ ਬਿਠਾ ਕੇ ਉਲਟਾਵੇਗਾ। ਮਹਾਰਾਜ ਨੇ ਸਿੱਧਾ ਹੀ ਇੱਕ ਅੱਖਰ ਆਖਿਆ, ਕਹਿੰਦੇ, ਸਾਰਿਆਂ ਮੰਤਰਾਂ ਜੰਤਰਾਂ ਤੰਤਰਾਂ ਦਾ ਸ਼੍ਰੋਮਣੀ ਮੰਤਰ ਹੈ ਮੇਰੇ ਪਾਸ, ਜਿਹਦੇ ਅੱਗੇ ਕੋਈ ਮੰਤਰ ਨਹੀਂ ਚੱਲਦਾ। ਕਹਿੰਦੇ, ਮਹਾਰਾਜ ਫਿਰ ਮੈਨੂੰ ਵੀ ਦੱਸ ਦਿਓ। ਕਹਿੰਦੇ, ਵਾਹਿਗੁਰੂ, ਕਹਿੰਦੇ ਇਹ ਹੈ ਮੇਰਾ ਮੰਤਰ, ਜੰਤਰ ਤੰਤਰ ਸਭ ਕੁਛ ਵਾਹਿਗੁਰੂ ਹੈ ਮੇਰਾ। ਕਹਿੰਦੇ, ਜਦ ਮੈਂ ਉੱਥੇ ਬੈਠਾਂਗਾ ਨਾ ਉਸ ਪਲੰਗ ਤੇ, ਜਦ ਮੈਂ ਵਾਹਿਗੁਰੂ ਕਿਹਾ ਨਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਪਲੰਗ ਨਹੀਂ ਉਲਟਦਾ ਫਿਰ। ਸਮਾਰਾ ਸੱਚੇ ਪਾਤਸ਼ਾਹ ਨੇ ਪਲੰਗ ਉਲਟਣ ਦਿੱਤਾ ਹੀ ਨਹੀਂ ਹੈ। 52 ਵੀਰ ਜ਼ੋਰ ਲਾ ਹਟੇ, ਉਹ ਵੀਰ ਜਿਹੜਾ ਇੱਕ ਇੰਨੀ ਸ਼ਕਤੀ ਰੱਖਦਾ ਕਿ ਪੂਰੀ ਧਰਤੀ ਨੂੰ ਦੋ ਹਾੜ ਕਰਨ ਦੀ ਸਮਰੱਥਾ ਹੈ ਉਹਦੇ ਵਿੱਚ, ਇੰਨੀ ਪਾਵਰ ਦੇ ਮਾਲਕ ਹੁੰਦੇ ਨੇ, ਪੂਰੀ ਧਰਤੀ ਨੂੰ ਪੁੱਠਾ ਕਰ ਦੇਣ ਇੱਕ ਬੰਦਾ ਹੀ ਉਹਨਾਂ ਚੋਂ। ਪਰ ਦਸਵੇਂ ਪਾਤਸ਼ਾਹ ਮਹਾਰਾਜ ਦੇ ਪਲੰਗ ਨੂੰ ਨਹੀਂ ਉਲਟਾ ਸਕੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤਾਂ ਇਹ ਵਿਦਕਰਤ ਤਪੱਸਿਆ ਪਇਓ ਦਵੈ ਤੇ ਏਕ ਰੂਪ ਹੋਏ ਗਏ, ਉਹਨਾਂ ਤਾਂ ਇੰਨੀ ਤਪੱਸਿਆ, ਉਹ ਤਾਂ ਆਪ ਬ੍ਰਹਮ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਮੰਤਰਾਂ ਦਾ ਮੰਤਰ, ਜੰਤਰਾਂ ਦਾ ਜੰਤਰ, ਤੰਤਰਾਂ ਦਾ ਤੰਤਰ, ਪੂਜਕਾਂ ਦਾ ਪੂਜਕ ਹੈ ਵਾਹਿਗੁਰੂ। ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ, ਸਦਾ ਸੱਚ ਦਾ ਆਨੰਦ, ਸਦਾ ਵਾਸਤੇ ਹੀ ਤੁਹਾਡੇ ਚ ਇਹ ਤਿੰਨ ਗੁਣ ਹਮੇਸ਼ਾ ਹੀ ਮੌਜੂਦ ਰਹਿੰਦੇ ਨੇ, ਸੱਚ ਚੇਤਨ ਆਨੰਦ, ਇਹ ਰੂਪ ਤੁਹਾਡੇ ਚ ਸਦਾ ਹੀ ਹਾਜ਼ਰ ਰਹਿੰਦੇ ਨੇ, ਇਹ ਤੁਹਾਡੇ ਗੁਣ ਨੇ ਖਾਸ। ਸੱਤ ਰੂਪ ਸਾਰਿਆਂ ਕਾਲਾਂ ਵਿੱਚ ਹੀ ਸੱਤ ਰੂਪ ਹੋਣ, ਚੇਤਨ ਰੂਪ ਹੋਣ, ਆਨੰਦ ਸਰੂਪ ਹੋਣ। ਸਰਬੰ ਪ੍ਰਣਾਸੀ, ਸਾਰਿਆਂ ਨੂੰ ਨਾਸ ਵੀ ਤੁਸੀਂ ਕਰਦੇ ਹੋ, ਜਿਹਨੂੰ ਮਰਜ਼ੀ ਪ੍ਰਣਾਸ ਕਰਦੇ ਹੋ, ਨਾਸ ਕਰਦੇ ਹੋ। ਅਨੂਪੇ ਅਰੂਪੇ, ਅਨੂਪ ਉਪਮਾ ਤੋਂ ਰਹਿਤ, ਅਰੂਪੇ ਰੂਪ ਤੋਂ ਰਹਿਤ ਹੋ। ਸਮਸਤੁਲ ਨਿਵਾਸੀ, ਸਮਸਤੁਲ ਸਾਰਿਆਂ ਵਿੱਚ ਨਿਵਾਸੀ, ਨਿਵਾਸ ਕਰਨ ਵਾਲੇ ਹੋ। ਹਰੇਕ ਜਗ੍ਹਾ ਦੇ ਉੱਤੇ ਤੁਹਾਡਾ ਹੀ ਨਿਵਾਸ ਹੈ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਧੱਦਾ ਜਦੋਂ ਆ ਜੇ ਖਰ